ਯਸਾਇਆ ਅਧਿਆਇ 37। ਜਦ ਹਿਜ਼ਕੀਆ ਰਾਜਾ ਨੇ ਇਹ ਸੁਣਿਆ ਤਾਂ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਤੱਪੜ ਲਪੇਟਿਆ ਅਤੇ ਯਹੋਵਾ ਦੇ ਭਵਨ ਵਿੱਚ ਗਿਆ ਅਤੇ ਉਸਨੇ ਅਲਿਆਕੀਮ ਨੂੰ ਜਿਹੜਾ ਮਹਿਲ ਦਾ ਪ੍ਰਬੰਧਕ ਸੀ, ਸ਼ਬਨਾ ਮੁਨੀਮ ਨੂੰ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਸ ਦੇ ਪੁੱਤਰ ਯਸਾਇਆ ਨਬੀ ਕੋਲ ਭੇਜਿਆ। ਉਹਨਾਂ ਨੇ ਉਸਨੂੰ ਆਖਿਆ, ਹਿਜ਼ਕੀਆ ਇਹ ਆਖਦਾ ਹੈ ਕਿ ਇਹ ਦਿਨ ਦੁੱਖ, ਕੁਰਕੀ ਅਤੇ ਸ਼ਰਮਿੰਦਗੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਨਨ ਦੀ ਸ਼ਕਤੀ ਨਹੀਂ ਰਹੀ। ਹੋ ਸਕਦਾ ਹੈ ਯਹੋਵਾ ਤੇਰਾ ਪਰਮੇਸ਼ਰ ਰਬਸ਼ਾਕੇ ਦੀਆਂ ਗੱਲਾਂ ਸੁਣੇ, ਜਿਸ ਨੂੰ ਉਹਦੇ ਸੁਆਮੀ ਅਸ਼ੂਰ ਦੇ ਰਾਜੇ ਨੇ ਭੇਜਿਆ ਹੈ ਕਿ ਜਿਉਂਦੇ ਪਰਮੇਸ਼ਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾ ਤੇਰੇ ਪਰਮੇਸ਼ਰ ਨੇ ਸੁਣੀਆਂ ਹਨ ਸ਼ਾਇਦ ਉਹ ਉਹਨਾਂ ਨੂੰ ਝਿੜਕੇ। ਇਸ ਲਈ ਤੂੰ ਬੱਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ। ਤਦ ਹਿਜ਼ਕੀਆ ਰਾਜਾ ਦੇ ਕਰਮਚਾਰੀ ਯਸਾਇਆ ਦੇ ਕੋਲ ਆਏ ਤਾਂ ਯਸਾਇਆ ਨੇ ਉਹਨਾਂ ਨੂੰ ਆਖਿਆ, ਤੁਸੀਂ ਆਪਣੇ ਸੁਆਮੀ ਨੂੰ ਇਹ ਆਖਿਓ ਕਿ ਯਹੋਵਾ ਇਹ ਆਖਦਾ ਹੈ, ਤੂੰ ਉਹਨਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫਰ ਬਕਿਆ ਹੈ, ਨਾ ਡਰੀ। ਵੇਖ, ਮੈਂ ਉਹਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਕਿ ਉਹ ਕੁਝ ਅਫਵਾਹ ਸੁਣ ਕੇ ਆਪਣੇ ਦੇਸ਼ ਨੂੰ ਮੁੜ ਜਾਵੇਗਾ ਅਤੇ ਮੈਂ ਉਹਨੂੰ ਉਸੇ ਦੇ ਦੇਸ਼ ਵਿੱਚ ਤਲਵਾਰ ਨਾਲ ਮਰਵਾ ਦਿਆਂਗਾ। ਤਦ ਰਬਸ਼ਾਕੇ ਮੁੜ ਗਿਆ ਅਤੇ ਅਸ਼ੂਰ ਦੇ ਰਾਜੇ ਨੂੰ ਲਿਬਨਾ ਦੇ ਵਿਰੁੱਧ ਯੁੱਧ ਕਰਦਿਆਂ ਪਾਇਆ, ਕਿਉਂ ਜੋ ਉਸਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਚਲਾ ਗਿਆ ਹੈ। ਜਦ ਉਸਨੇ ਕੂਸ਼ ਦੇ ਰਾਜੇ ਤਿਰਹਾਕਾ ਦੇ ਵਿਖੇ ਇਹ ਸੁਣਿਆ ਕਿ ਉਹ ਉਸਦੇ ਨਾਲ ਲੜਨ ਨੂੰ ਨਿਕਲਿਆ ਹੈ, ਤਾਂ ਉਸਨੇ ਇਹ ਸੁਣ ਕੇ ਹਿਜ਼ਕੀਆ ਵੱਲ ਸੰਦੇਸ਼ ਵਾਹਕ ਭੇਜੇ, ਤੁਸੀਂ ਯਹੂਦਾ ਦੇ ਰਾਜਾ ਹਿਜ਼ਕੀਆ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ। ਵੇਖ, ਤੂੰ ਆਪ ਸੁਣਿਆ ਹੈ ਕਿ ਅਸ਼ੂਰ ਦੇ ਰਾਜਿਆਂ ਨੇ ਸਾਰਿਆਂ ਦੇਸ਼ਾਂ ਨੂੰ ਨਾਸ ਕਰਕੇ ਉਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ? ਕੀ ਕੌਮਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਛੁਡਾਇਆ ਜਿਨ੍ਹਾਂ ਨੂੰ ਮੇਰੇ ਪੁਰਖਿਆਂ ਨੇ ਨਾਸ ਕੀਤਾ, ਅਰਥਾਤ ਗੁਜ਼ਾਨ ਨੂੰ, ਹਰਾਨ ਨੂੰ ਅਤੇ ਰਸ਼ਫ ਅਤੇ ਅਦਨ ਦੇ ਪੁੱਤਰਾਂ ਨੂੰ ਜਿਹੜੇ ਤਲਾਸਾਰ ਵਿੱਚ ਸਨ, ਹਮਾਤ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫਰਵਈਮ ਸ਼ਹਿਰ ਦਾ ਰਾਜਾ, ਹੇਨਾ ਅਤੇ ਇਵਾ ਦੇ ਰਾਜੇ ਕਿੱਥੇ ਹਨ? ਜਦ ਹਿਜ਼ਕੀਆ ਨੇ ਸੰਦੇਸ਼ ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜਿਆ, ਤਦ ਯਹੋਵਾ ਦੇ ਭਵਨ ਜਾ ਕੇ ਹਿਜ਼ਕੀਆ ਨੇ ਉਹਨੂੰ ਯਹੋਵਾ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ ਅਤੇ ਹਿਜ਼ਕੀਆ ਨੇ ਯਹੋਵਾ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, ਹੇ ਸੈਨਾ ਦੇ ਯਹੋਵਾ, ਇਸਰਾਇਲ ਦੇ ਪਰਮੇਸ਼ਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ਰ ਹੈ। ਤੂੰ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਹੇ ਯਹੋਵਾ, ਆਪਣਾ ਕੰਨ ਲਾ ਅਤੇ ਸੁਣ। ਹੇ ਯਹੋਵਾ, ਆਪਣੀਆਂ ਅੱਖਾਂ ਖੋਲ ਅਤੇ ਵੇਖ। ਤੂੰ ਸਨਹਿਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸਨੇ ਜਿਉਂਦੇ ਪਰਮੇਸ਼ਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ। ਹੇ ਯਹੋਵਾ, ਸੱਚਮੁੱਚ ਅਸ਼ੂਰ ਦੇ ਰਾਜਿਆਂ ਨੇ ਸਾਰੀਆਂ ਕੌਮਾਂ ਨੂੰ ਅਤੇ ਉਹਨਾਂ ਦੇ ਦੇਸ਼ਾਂ ਨੂੰ ਨਾਸ ਕੀਤਾ ਹੈ ਅਤੇ ਉਹਨਾਂ ਨੇ ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ, ਕਿਉਂ ਜੋ ਉਹ ਦੇਵਤੇ ਨਹੀਂ ਸਨ ਸਗੋਂ ਮਨੁੱਖਾਂ ਦੇ ਹੱਥਾਂ ਦੀ ਕਾਰੀਗਰੀ, ਲੱਕੜੀ ਅਤੇ ਪੱਥਰ ਸਨ। ਇਸ ਲਈ ਉਹਨਾਂ ਨੇ ਉਹਨਾਂ ਨੂੰ ਨਾਸ ਕਰ ਦਿੱਤਾ। ਹੁਣ ਹੇ ਯਹੋਵਾ, ਸਾਡੇ ਪਰਮੇਸ਼ਰ, ਸਾਨੂੰ ਉਹਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਯਹੋਵਾ ਇਕੱਲਾ ਪਰਮੇਸ਼ਰ ਹੈ। ਤਦ ਆਮੋਸ ਦੇ ਪੁੱਤਰ ਯਸਾਇਆ ਨੇ ਹਿਜ਼ਕੀਆ ਨੂੰ ਇਹ ਸੁਨੇਹਾ ਭੇਜਿਆ ਕਿ ਯਹੋਵਾ ਇਸਰਾਇਲ ਦਾ ਪਰਮੇਸ਼ਰ ਇਹ ਆਖਦਾ ਹੈ, ਇਸ ਲਈ ਕਿ ਤੂੰ ਅਸ਼ੂਰ ਦੇ ਰਾਜੇ ਸਨਹਿਰੀਬ ਦੇ ਵਿਖੇ ਮੇਰੇ ਅੱਗੇ ਪ੍ਰਾਰਥਨਾ ਕੀਤੀ ਹੈ, ਇਸ ਲਈ ਇਹ ਉਹ ਬਚਨ ਹੈ ਜਿਹੜਾ ਯਹੋਵਾ ਉਹਦੇ ਵਿਖੇ ਬੋਲਦਾ ਹੈ। ਸਿਓਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ, ਉਹ ਤੇਰਾ ਮਖੌਲ ਉਡਾਉਂਦੀ ਹੈ, ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ। ਤੂੰ ਕਿਸ ਨੂੰ ਬੋਲੀਆਂ ਮਾਰੀਆਂ ਅਤੇ ਕਿਸ ਦੇ ਵਿਰੁੱਧ ਕੁਫਰ ਬਕਿਆ ਹੈ? ਤੂੰ ਕਿਸ ਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਅਤੇ ਘਮੰਡ ਨਾਲ ਆਪਣੀਆਂ ਅੱਖਾਂ ਉਤਾਹਾਂ ਚੁੱਕੀਆਂ? ਇਸਰਾਇਲ ਦੇ ਪਵਿੱਤਰ ਪਰਮੇਸ਼ਰ ਦੇ ਵਿਰੁੱਧ ਤੂੰ ਆਪਣੇ ਕਰਮਚਾਰੀਆਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ ਅਤੇ ਆਖਿਆ, ਮੈਂ ਆਪਣਿਆਂ ਬਹੁਤਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਚੜਿਆ ਹਾਂ, ਸਗੋਂ ਲਬਾਨੋਨ ਦੇ ਵਿਚਕਾਰ ਤੱਕ ਮੈਂ ਉਹਦੇ ਉੱਚੇ ਤੋਂ ਉੱਚੇ ਦਿਆਰ ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡੇ। ਮੈਂ ਉਹਦੀ ਉੱਚੀ ਤੋਂ ਉੱਚੀ ਟੀਸੀ ਵਿੱਚ, ਉਹਦੀ ਫਲਦਾਰ ਜੰਗਲੀ ਵਾੜੀ ਵਿੱਚ ਜਾ ਵੜਿਆ। ਮੈਂ ਤਾਂ ਪੁੱਟ ਪੁੱਟ ਕੇ ਪਾਣੀ ਪੀਤਾ, ਮੈਂ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ। ਕੀ ਤੂੰ ਨਹੀਂ ਸੁਣਿਆ जो बहुत चिर तो मैं ये ठान लिया सी अते पुराणियां दिनां विच मैं एदी योजना बनाई सी, हुण मैं उनू पूरा करदा हाँ कि तू गढ़ वालियां शहरां नू उजाड़ पुजाड़ के खंडर कर छड़े। इस कारण उन्हां दे निवासी निर्बल होण करके घबरा गए अते शर्मिंदे होए। वह खेत दे साग पत अते हरी अंगूरी छत उत्ते दे का अते उस अन्न वांगू हो गए जो उगण तो पहला ही सुक जावे। पर मैं तेरा बैठना, तेरा अंदर बाहर आना जाना अते तेरा मेरे उत्ते खिजना जानदा हाँ, इस लई कि तेरा मेरे उत्ते खिजना अते तेरा रौला मेरे कन्ना तक पहुंचया है, इस लई मैं अपनी नकेल तेरे नक विच अते अपनी लगाम तेरे मूँह विच पावांगा अते जिहड़े राह तू आया उसे राह तेनू पिछाहां मोड़ दियांगा अते तेरे लई ए निशान होवेगा, इस साल तुसी ओ खाओ जो आप उगे, दूजे साल ओ जो उस तों उगे अते तीजे साल विच बी बीजो, वड्डो अंगूरी बाग लाओ अते उन्हां दा फल खाओ। तद ओ लोक जो यहूदा दे घराने विचों बचे हुए हन हेठां नू जड़ फड़ के उताहां नू फलणगे, क्यों जो एक बकिया यरूशलम विचों अते बचे हुए सियोन पर्बत विचों निकलणगे, सैना दे यहोवा दी अणख ए करेगी। इस लई अशूर दे राजे दे विखे यहोवा ए फरमाउंदा है, ओ ना तां इस शहर कोल आवेगा, ना एथे तीर चलावेगा, ना ढाल लैके ओदे उत्ते धावा करेगा, ना ओदे अगे दमदमा बनावेगा। जिस राह ओ आया है उसे राह ओ मुड़ जावेगा, ओ इस शहर कोल ना आवेगा। ए यहोवा दा वाक है। मैं अपने निमित अते अपने दास दाऊद दे निमित इस शहर नू बचाउण लई ओनू सांभ रखांगा। तद यहोवा दे दूत ने निकल के अशूरियां दी छौणी विच 185,000 पुरख मार सुट्टे। अते जद लोक सवेर नू उठे तां वेखो उत्थे सब लोथां ही लोथां सन। तद अशूर दा राजा सनहेरीब अपनी सैना नाल लैके कूच करके चलिया गया अते जाके नीनवा विच रहण लगा। फिर अजिहा होया कि जद ओ अपने देवते निसरोक दे मंदर विच पूजा कर रहा सी तां एक दिन ओदे पुत्रां अदरमलक अते शरसर ने ओनू तलवार नाल वढ दित्ता अते ओ अरारात दे देश नू भज गए। तद ओदा पुत्र एसर हदोन ओदे थां राज करन लगा।